ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨ ਕਰੇ ਵਿਚਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨ ਕਰੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ, ਸਨਮਾਨਯੋਗ ਪਤਿਤ ਪਾਵਨ ਭਗਤ ਵਛਲ, ਸਰਬ ਸੁਖ ਸੰਪੰਨ, ਸਰਬ ਦੁੱਖ ਹਰਤਾ, ਸਾਂਝੇ ਰਹਿਬਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਜੀ ਦੀ ਮਿਹਰਾਮਤ, ਜਿਸ ਦੇ ਆਪ ਜੀ ਭਾਗੀਦਾਰ ਬਣ ਰਹੇ ਹੋ, ਜੋ ਸਤਿਗੁਰ ਦੀ ਪਾਵਨ ਅਸੀਸ ਕਿਰਪਾ ਅੰਮ੍ਰਿਤ ਗੁਰਬਾਣੀ ਦੇ ਰੂਪ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜੋ ਸਾਹਿਬ ਜੀ ਦੀ ਪਾਵਨ ਸੰਗਤ ਵਿੱਚ ਆਪ ਵਡਭਾਗੀ ਸਵਾਏ ਮਾਨ ਹੋਏ ਹੋ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ, ਜੋ ਪਾਵਨ ਅੰਮ੍ਰਿਤ ਮੁਖ ਵਾਕ ਸਤਿਗੁਰ ਪਿਤਾ ਨੇ ਅੱਜ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ। ਗੁਰਦੇਵ ਦੀ ਕਿਰਪਾ ਨਾਲ ਆਓ, ਸਤਿਗੁਰ ਦੇ ਪਾਵਨ ਉਪਦੇਸ਼ ਸੰਦੇਸ਼ ਨੂੰ ਆਪਾਂ ਵਿਚਾਰ ਕੇ ਮਾਨਣ ਦਾ ਯਤਨ ਕਰਦੇ ਹਾਂ। ਦੋ ਚੀਜ਼ਾਂ ਨੇ, ਇੱਕ ਹਾਜ਼ਰੀ, ਇੱਕ ਹਜ਼ੂਰੀ। ਮੁਬਾਰਕ ਹੋ ਆਪ ਗੁਰਚਰਨਾਂ 'ਚ ਹਾਜ਼ਰ ਹੋਏ ਹੋ। ਹਾਜ਼ਰੀ ਵੀ ਮੁਬਾਰਕ ਹੈ, ਹਜ਼ੂਰੀ ਵੀ ਗੁਰਦਰ 'ਤੇ ਮੁਬਾਰਕ ਹੈ। ਠੀਕ ਹੈ, ਬਹੁਤੀ ਸੰਗਤ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਤਨ ਕਰਕੇ ਹੁਣ ਹਾਜ਼ਰ ਨਹੀਂ ਹੈ, ਪਰ ਮਨ ਕਰਕੇ ਹਜ਼ੂਰੀ 'ਚ ਹੈ। ਹਾਜ਼ਰੀ ਤਨ ਦੀ ਹੁੰਦੀ ਹੈ, ਹਜ਼ੂਰੀ ਮਨ ਦੀ ਹੁੰਦੀ ਹੈ। ਅਤੇ ਮੈਨੂੰ ਕਹਿਣ ਦੇਣਾ, ਹਾਜ਼ਰੀ ਵੀ ਉਹਨਾਂ ਦੀ ਪ੍ਰਵਾਨ ਹੈ ਜਿਨ੍ਹਾਂ ਕੋਲ ਹਜ਼ੂਰੀ ਹੁੰਦੀ ਹੈ। ਗੁਰਦੇਵ ਦਾ ਗੁਰਵਾਕ ਹੈ, ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਦੂਰ। ਹਾਜ਼ਰੀ ਹਜ਼ੂਰੀ ਕਰਕੇ ਗੁਰੂ ਪ੍ਰਵਾਨ ਕਰਦਾ, ਤੋ ਹਾਜ਼ਰੀ ਤਨ ਦੀ ਹੈ, ਹਜ਼ੂਰੀ ਮਨ ਦੀ ਹੈ। ਆਓ, ਜਿੱਥੇ ਆਪਾਂ ਤਨ ਕਰਕੇ ਹਾਜ਼ਰ ਹਾਂ, ਮਨ ਦੀ ਹਜ਼ੂਰੀ ਵੀ ਰੱਖੀਏ। ਗੁਰੂ ਸਤਿਗੁਰ ਜੀ ਦੀ ਪਾਵਨ ਬਖਸ਼ਿਸ਼, ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਿਚਾਰ, ਅਤੇ ਜੋ ਇਸ ਦਰ ਘਰ ਤੋਂ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਹੁੰਦੀ ਹੈ, ਇਸ ਦੀ ਆਰੰਭਤਾ ਤੋਂ ਪਹਿਲਾਂ ਇੱਕੋ ਵਾਰ ਕਹਿਣ ਤੇ ਪਿਆਰ ਸ਼ਰਧਾ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਅੰਮ੍ਰਿਤ ਮੁੱਖ ਵਾਕ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰ ਪਾਤਸ਼ਾਹ ਜਿਨ੍ਹਾਂ ਦੀ ਉਚਾਰਨ ਕੀਤੀ ਅੰਮ੍ਰਿਤਵਾਰ ਜੋ ਵਡਹੰਸ ਰਾਗ ਦੇ ਅੰਦਰ ਸਵਾਏ ਮਾਨ ਹੈ। ਸਤਿਗੁਰ ਜੀ ਦੇ ਇਹ ਪਾਵਨ ਅੰਮ੍ਰਿਤ ਬੋਲ ਵਡਹੰਸ ਕੀ ਵਾਰ ਦੀ ਛੇਵੀਂ ਪੌੜੀ ਨਾਲ ਸੰਬੰਧਿਤ ਦੋ ਸਲੋਕ। ਸਲੋਕ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ। ਸਲੋਕ ਰਾਗ ਦੀ ਬੰਦਸ਼ ਚ ਨਹੀਂ ਹੁੰਦਾ। ਜਦੋਂ ਵੀ ਵਾਰ ਹੈ, ਵਾਰ ਦਾ ਭਾਵ ਪੌੜੀ ਦੇ ਵਿੱਚ ਹੁੰਦਾ। ਆ ਜਦੋਂ ਵੀ ਤੁਸੀਂ ਰਾਗੀ ਸਹਿਬਾਨਾਂ ਕੋਲੋਂ ਅੰਮ੍ਰਿਤ ਬਾਣੀ ਆਸਾ ਜੀ ਦੀ ਵਾਰ ਸਰਵਣ ਕਰਦੇ ਹੋ, ਤੁਸੀਂ ਦੇਖਣਾ ਕਦੇ ਵੀ ਪਹਿਲੋਂ ਪੌੜੀ ਗਾਇਨ ਕੀਤੀ ਜਾਂਦੀ ਹੈ, ਫਿਰ ਪੌੜੀ ਪੜ੍ਹੀ ਵੀ ਜਾਂਦੀ ਹੈ। ਸਾਜ ਰੋ ਕੇ ਪੌੜੀ ਨੂੰ ਪੜ੍ਹਿਆ ਵੀ ਜਾਂਦਾ ਹੈ। ਦੋ ਵਾਰ ਗਾਇਆ ਵੀ ਗਿਆ, ਪੜ੍ਹਿਆ ਵੀ ਗਿਆ। ਕਿਉਂ? ਕਿਉਂਕਿ ਵਾਰ ਦਾ ਭਾਵ ਪੌੜੀ ਦੇ ਵਿੱਚ ਮੌਜੂਦ ਹੁੰਦਾ ਹੈ। ਤੇ ਆਪ ਜੀ ਨੂੰ ਗਿਆਤ ਹੈ, ਅਭਿਆਸੀ ਬੈਠੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਚੋਂ 8 ਵਾਰਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ, 6 ਵਾਰਾਂ ਗੁਰੂ ਅਮਰ ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੀਆਂ ਨੇ, 4 ਵਾਰਾਂ ਧੰਨ ਗੁਰੂ ਅਮਰਦਾਸ ਸਾਹਿਬ, 3 ਵਾਰਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਨੇ। ਤੋ ਇਹ ਵਾਰ ਵਡਹੰਸ ਕੀ ਵਾਰ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਬੋਲ ਸਲੋਕ ਮਹਿਲਾ ਤੀਜਾ। ਇਹ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਸਲੋਕ ਰਾਗ ਬੰਦਸ਼ ਚ ਨਹੀਂ ਹੁੰਦਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਜਦੋਂ ਆਪਾਂ ਪੜ੍ਹਦੇ ਹਾਂ ਸਲੋਕ ਵਾਰਾਂ ਤੇ ਵਧੀਕ, ਉਹ ਰਾਗ ਰਹਿਤ ਬਾਣੀ ਹੈ। ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ।
ਕ੍ਰਿਸ਼ਨ ਦਾਦੀ ਜਲ ਮੋਈ ਜਲ ਜਲ ਕਰੇ ਪੁਕਾਰ।
ਗੁਰਦੇਵ ਜੀ ਵਚਨ ਕਰਦੇ ਨੇ, ਤ੍ਰਿਸ਼ਨਾ ਦਾਦੀ ਦਾ ਅਰਥ ਹੈ ਸੜ ਜਾਣਾ, ਜਲ ਸੜ ਗਈ ਹੈ। ਮੋਈ ਦਾ ਅਰਥ ਹੈ ਖੁਆਰ ਹੋਈ ਹੈ, ਕੌਣ ਲੁਕਾਈ। ਦੋ ਚੀਜ਼ਾਂ ਹੁੰਦੀਆਂ ਨੇ ਧਿਆਨ ਦੇਣਾ, ਤਨ ਦੀ ਲੋੜ ਹੁੰਦੀ, ਮਾੜੀ ਨਹੀਂ ਹੈ। ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਨਾ, ਸੰਸਾਰ ਦੀ ਲੋੜ ਰਹੇਗੀ ਰਹੇਗੀ। ਕੋਈ ਇਹ ਨਹੀਂ ਕਹਿ ਸਕਦਾ ਮੇਰਾ ਸਰੀਰ ਹੋਏ ਤੇ ਮੈਨੂੰ ਸੰਸਾਰ ਦੀ ਲੋੜ ਨਹੀਂ ਹੈ। ਠੀਕ ਹੈ, ਘਰ ਪਰਿਵਾਰ ਛੱਡ ਕੇ ਪ੍ਰਸ਼ਾਦਾ ਨਹੀਂ ਛਕੇਗਾ। ਗੁਰਬਾਣੀ ਕਹਿੰਦੀ ਉਹ ਕੰਦ ਮੂਲ ਖਾਏਗਾ, ਖਾਏਗਾ ਤੇ ਕੁਝ ਨਾ ਕੁਝ ਜ਼ਰੂਰ ਨਾ। ਤੋ ਲੋੜ ਤੋਂ ਬਾਣੀ ਮੁਨਕਰ ਨਹੀਂ ਹੈ। ਸਰੀਰ ਹੈ, ਸੰਸਾਰ ਦੀ ਲੋੜ ਹੈ। ਤੇ ਜਦੋਂ ਕੋਈ ਪਦਾਰਥ ਵਸਤੂ ਲੋੜ ਹੈ, ਮਾੜੀ ਨਹੀਂ ਹੈ। ਜੇ ਮਾੜੀ ਹੁੰਦੀ ਤੋ ਗੁਰਬਾਣੀ ਚ ਮੰਗ ਨਾ ਕਰਦੇ ਭਗਤ ਸਾਹਿਬਾਨ। ਆਪਾਂ ਬਚਨ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਆਰਤਾ। ਦਾਲ ਸੀਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜਿਓ। ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਉ ਭੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਦੇਖੋ ਮੰਗ ਮਾੜੀ ਨਹੀਂ ਹੈ ਜੇ ਲੋੜ ਵਾਲੀ ਹੋਵੇ, ਪਰ ਜੇ ਉਹ ਲੋਭ ਚੋਂ ਆਈ ਹੈ, ਲੋਭ ਮਨ ਨਾਲ ਸੰਬੰਧਿਤ ਹੁੰਦਾ। ਤ੍ਰਿਸ਼ਨਾ ਤਨ ਚ ਨਹੀਂ ਹੁੰਦੀ, ਖਿਆਲ ਕਰਨਾ। ਸਰੀਰ ਤੇ ਦੋ ਰੋਟੀਆਂ ਨਾਲ ਰੱਜ ਜਾਂਦਾ ਮੇਰਾ ਤੁਹਾਡਾ, ਕੌਣ ਨਹੀਂ ਰੱਜਦਾ? ਮਨ ਨਹੀਂ ਰੱਜਦਾ। ਤੇ ਸੱਚ ਜਾਣਿਓ, ਰੱਬ ਨੇ, ਵਾਹਿਗੁਰੂ ਨੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਚ ਕੋਈ ਐਸੀ ਚੀਜ਼ ਨਹੀਂ ਬਣਾਈ ਜਿਹੜੀ ਮਨ ਨੂੰ ਰਜਾ ਦਿੰਦੀ ਹੋਏ। ਹਾਂ, ਤਨ ਰੱਜੇਗਾ ਰੋਟੀਆਂ ਨਾਲ, ਧਨ ਤਨ ਵਾਸਤੇ ਹੈ, ਵਸਤਰ ਤਨ ਵਾਸਤੇ ਨੇ, ਪਰ ਕੋਈ ਐਸੀ ਚੀਜ਼ ਨਹੀਂ ਆਪਾਂ ਕਹਿ ਸਕਦੇ ਵੀ ਮਨ ਨੂੰ ਭਰਦਾ ਹੈ। ਮਨ ਰੱਜਦਾ ਨਾਮ ਨਾਲ, ਬਾਣੀ ਦੇ ਨਾਲ, ਤੇ ਗੁਰਦੇਵ ਐਸੀ ਹੀ ਬਖਸ਼ਿਸ਼ ਕਰਦੇ ਨੇ। ਗੁਰਦੇਵ ਕਹਿੰਦੇ ਤ੍ਰਿਸ਼ਨਾ ਵਾਪਰ ਗਈ ਹੈ। ਤ੍ਰਿਸ਼ਨਾ ਦਾ ਅਰਥ ਹੁੰਦਾ ਐ ਪ੍ਰਾਪਤ ਦੀ ਪ੍ਰਾਪਤੀ ਚ ਲੱਗੇ ਰਹਿਣਾ। ਇਹ ਬੜੀ ਵੱਡੀ ਗਰੀਬੀ ਹੈ ਸੱਚ ਜਾਣਿਓ। ਬਾਹਰੋਂ ਲੱਗਦਾ ਆਪਾਂ ਵੇਖਣ ਨੂੰ ਵੀ ਸਭ ਕੁਝ ਹੈ, ਪਰ ਗੁਰਦੇਵ ਜੀ ਕਹਿੰਦੇ ਭੁੱਖ ਤ੍ਰਿਸ਼ਨਾ ਮਨ ਦੀ ਹੁੰਦੀ ਹੈ। ਤੇ ਸਾਹਿਬ ਕਹਿੰਦੇ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਲੱਕੜਾਂ ਨੂੰ ਅੱਗ ਲੱਗੀ ਹੋਈ ਅੱਗ ਹੈ, ਲੱਕੜਾਂ ਪਾ ਕੇ ਬੁਝਾ ਰਿਹਾ ਹੋਏ। ਜੇ ਅੱਗ ਲੱਗੀ ਹੈ ਉਹ ਲੱਕੜਾਂ ਨਾਲ ਨਹੀਂ ਬੁਝਣੀ। ਜਿਉਂ ਪਾਵਕ ਈਂਧਣ ਨਹੀਂ ਧਰਾਪੈ, ਬਿਨ ਹਰ ਸਾਰੇ ਆਖੋ ਬਿਨ ਹਰ ਕਹਾਂ ਅਗਾਹੀ। ਗੁਰਦੇਵ ਕਹਿੰਦੇ ਲੱਕੜਾਂ ਨੂੰ ਈਂਧਣ ਨੂੰ ਲੱਗੀ ਅੱਗ, ਲੱਕੜਾਂ ਪਾ ਪਾ ਕੇ ਨਹੀਂ ਕੋਈ ਬੁਝਾ ਸਕਦਾ। ਸੰਸਾਰ ਦਾ ਹਾਲ ਇਸੇ ਤਰ੍ਹਾਂ ਹੋ ਰਿਹਾ। ਤ੍ਰਿਸ਼ਨਾ ਦੀ ਅੱਗ ਹੈ, ਮਨੁੱਖ ਪਦਾਰਥ ਨਾਲ ਬੁਝਾਉਣਾ ਚਾਹੁੰਦਾ, ਤੇ ਸੱਚ ਜਾਣਿਓ ਇਹ ਕਦੇ ਨਹੀਂ ਬੁਝਣੀ, ਕਿਉਂਕਿ ਬਾਹਰ ਕੋਈ ਐਸੀ ਚੀਜ਼ ਹੀ ਨਹੀਂ ਹੈ ਜਿਹੜੀ ਮਨ ਨੂੰ ਤ੍ਰਿਪਤ ਕਰ ਸਕੇ। ਤਾਂ ਹੀ ਮੇਰੇ ਸਾਹਿਬ ਕਹਿੰਦੇ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਧੰਨ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਪਾਤਸ਼ਾਹ। ਸਾਹਿਬ ਕਹਿੰਦੇ ਤਾਂ ਤ੍ਰਿਪਤ ਹੋਵਾਂਗੇ ਜੇ ਗੁਣ ਗਾਵਾਂਗੇ। ਇੱਕ ਹੁੰਦੀ ਹੈ ਨੀਡ, ਦੂਜੀ ਹੁੰਦੀ ਹੈ ਵਾਂਟ। ਨੀਡ ਪੂਰੀ ਹੋ ਜਾਂਦੀ ਹੈ ਸਾਡੀ, ਇੱਛਾ ਨਹੀਂ ਪੂਰੀ ਹੁੰਦੀ। ਹਾਂ ਹੁੰਦੀ ਹੈ ਪੂਰੀ, ਗੁਰਦੇਵ ਜੀ ਕਹਿੰਦੇ ਜੇ ਮਾਲਕ ਵਾਹਿਗੁਰੂ ਨਾਲ ਜੁੜ ਜਾਂਦੇ ਹਾਂ ਫਿਰ ਮਨ ਚ ਸੰਸਾਰ ਦੀ ਇੱਛਾ ਨਹੀਂ ਰਹੀ। ਨਹੀਂ ਤੇ ਗੁਰਦੇਵ ਕਹਿੰਦੇ ਜਿੰਨਾ ਚਿਰ ਤੱਕ ਤਨ ਦੀਆਂ ਚੀਜ਼ਾਂ ਨੂੰ ਮਨ ਪਕੜਦਾ ਇਹ ਕਦੇ ਨਹੀਂ ਰੱਜ ਸਕਦਾ। ਭਾਵੇਂ ਲੱਖ ਯਤਨ ਕੀਤੇ ਜਾਣ, ਬਚਨ ਆਪਾਂ ਪੜ੍ਹਦੇ ਹਾਂ ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਗੁਰਦੇਵ ਕਹਿੰਦੇ ਤ੍ਰਿਪਤੀ ਨਹੀਂ ਆਉਣੀ ਜਦੋਂ ਮਾਇਆ ਦੇ ਪਿੱਛੇ ਪੈ ਜਾਏਗਾ। ਤੇ ਮਾਇਆ ਪਤਾ ਕੀ ਹੁੰਦਾ, ਮਾਇਆ ਰੱਬ ਦੀ ਗੈਰ ਹਾਜ਼ਰੀ। ਜਦੋਂ ਮਨ ਚੋਂ ਵਾਹਿਗੁਰੂ ਦੀ ਯਾਦ ਨਿਕਲ ਜਾਏ ਤੇ ਮਨ ਚਿੰਤਨ ਸੰਸਾਰ ਦਾ ਹੀ ਕਰ ਰਿਹਾ, ਜਿਹਨੂੰ ਸਾਹਿਬ ਜੀ ਕਹਿੰਦੇ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਮਨ ਚੋਂ ਨਹੀਂ ਵਿਸਰ ਰਹੀ ਗੁਰਦੇਵ ਕਹਿੰਦੇ, ਤੇ ਮਾਇਆ ਦਾ ਅਰਥ ਹੈ ਰੱਬ ਦੀ ਗੈਰ ਹਾਜ਼ਰੀ। ਇਹ ਗੁਰਦੇਵ ਨੇ ਡੈਫੀਨੇਸ਼ਨ ਦਿੱਤੀ ਹੈ ਮਾਇਆ ਦੀ। ਇਹ ਮਾਇਆ ਜਿਤ ਹਾਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਇਹ ਮਾਇਆ ਹੈ। ਤੋ ਤ੍ਰਿਸ਼ਨਾ ਮਨ ਚ ਵਿਆਪਦੀ ਹੈ। ਜਦੋਂ ਸਰੀਰ ਦੀਆਂ ਚੀਜ਼ਾਂ ਨੂੰ ਮਨ ਪਕੜ ਲੈਂਦਾ ਹੈ ਤੇ ਸੱਜ ਜਾਣਿਓ ਤ੍ਰਿਸ਼ਨਾ ਐਸੀ ਗਰੀਬੀ ਹੈ ਬੰਦੇ ਦੀ ਮਿਟਦੀ ਨਹੀਂ ਹੈ ਸਾਰੀ ਜ਼ਿੰਦਗੀ। ਬਾਹਰੋਂ ਅਮੀਰ ਹੁੰਦਾ ਗਿਆ ਮਨ ਕੰਗਾਲ ਹੁੰਦਾ ਜਾਂਦਾ ਹੈ। ਕਿਸੇ ਮਹਾਂਪੁਰਖ ਕੋਲ ਨਾ ਕੋਈ ਬੰਦਾ ਆਇਆ, ਕਹਿਣ ਲੱਗਾ ਮਹਾਂਪੁਰਖੋ ਬੜਾ ਦੁਖੀ ਆ, ਬੜਾ ਪਰੇਸ਼ਾਨ ਆ। ਤੇ ਮਹਾਂਪੁਰਖ ਕਹਿਣ ਲੱਗੇ ਚੱਲ ਕੋਈ ਨਹੀਂ ਤੂੰ 100 ਰੁਪਇਆ ਲੈ ਜਾ। ਉਹ 100 ਰੁਪਇਆ ਲੈ ਗਿਆ। ਅਗਲਾ ਦਿਨ ਹੋਇਆ ਫਿਰ ਰੋਂਦਾ ਆਇਆ। ਮਹਾਂਪੁਰਖ ਨੇ ਪੁੱਛਿਆ ਭਾਈ ਕਿਉਂ ਰੋਨਾ? ਆਖਣ ਲੱਗਾ ਮਹਾਂਪੁਰਖੋ ਕੱਲ ਵਾਲਾ 100 ਰੁਪਇਆ ਗਵਾਚ ਗਏ। ਉਹ ਮਹਾਂਪੁਰਖ ਕਹਿਣ ਲੱਗੇ ਚੱਲ 100 ਰੁਪਇਆ ਹੋਰ ਲੈ ਜਾ। ਤੀਸਰਾ ਦਿਨ ਹੋਇਆ ਫਿਰ ਆਉਂਦਾ ਆਇਆ। ਉਹ ਮਹਾਂਪੁਰਖ ਕਹਿਣ ਲੱਗੇ ਭਾਈ ਕੀ ਹੋਇਆ? ਕਹਿਣ ਲੱਗਾ ਮਹਾਂਪੁਰਖੋ ਪਹਿਲੇ ਦਿਨ ਦਾ 100 ਰੁਪਇਆ ਨਾ ਗਵਾਚਦਾ, ਮੇਰੇ ਕੋਲ 200 ਰੁਪਇਆ ਆਉਣਾ ਸੀ। ਮਹਾਂਪੁਰਖ ਨੇ ਫਿਰ 100 ਰੁਪਇਆ ਦਿੱਤਾ। ਅਗਲਾ ਦਿਨ ਹੋਇਆ ਫਿਰ ਆਉਂਦਾ ਆਇਆ। ਆਖਣ ਲੱਗਾ ਮਹਾਂਪੁਰਖੋ ਪਹਿਲੇ ਦਿਨ ਵਾਲਾ 100 ਰੁਪਇਆ ਨਾ ਗਵਾਚਦਾ, ਮੇਰੇ ਕੋਲ 300 ਰੁਪਇਆ ਆਉਣਾ ਸੀ। ਤੇ ਮਹਾਂਪੁਰਖ ਨੇ 100 ਰੁਪਇਆ ਦੇ ਦਿੱਤਾ ਤੇ ਕਹਿਣ ਲੱਗਾ ਗੱਲ ਸੁਣ ਕੇ ਜਾਈ, ਤੇਰੇ ਵਰਗਿਆਂ ਦਾ ਰੋਣਾ ਮੜੀਆਂ ਤੱਕ ਨਹੀਂ ਮੁੱਕਦਾ ਹੁੰਦਾ। ਤੇ ਸੱਚ ਜਾਣਿਓ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਬਣ ਗਈ ਨਾ ਉਹ ਰੱਬ ਗੁਰੂ ਰਾਮਦਾਸ ਸਾਹਿਬ ਜੋ ਮਰਜ਼ੀ ਦੇ ਦੇ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ। ਲੋਭੀ ਤ੍ਰਿਸ਼ਾਲੂ ਕਦੇ ਸ਼ੁਕਰਾਨਾ ਨਹੀਂ ਕਰਦਾ ਤੇ ਸ਼ੁਕਰਾਨਾ ਪਤਾ ਕੌਣ ਕਰਦਾ ਜੋ ਆਪਣੇ ਵੱਲ ਵੇਂਦਾ ਹੈ। ਉਲਾਂਭਾ ਕੌਣ ਦਿੰਦਾ ਜਿਹੜਾ ਦੂਜੇ ਵੱਲ ਵੇਂਦਾ। ਤ੍ਰਿਸ਼ਨਾ ਦਾ ਅਰਥ ਹੀ ਹੈ ਜੋ ਆਪਣਾ ਨਹੀਂ ਹੈ ਉਹਨੂੰ ਪਕੜਦੇ ਰਹਿਣਾ, ਐ ਪ੍ਰਿਆਪਤ ਦੀ ਪ੍ਰਾਪਤੀ ਕਰਦੇ ਰਹਿਣਾ ਤੇ ਉਹ ਕਦੇ ਨਹੀਂ ਪੂਰੀ ਹੋਣੀ। ਤੇ ਗੁਰਦੇਵ ਜੀ ਕਹਿੰਦੇ ਤ੍ਰਿਸ਼ਨਾ ਦਾਦੀ ਜਲ ਮੋਈ, ਕੌਣ ਲੁਕਾਈ ਦੁਨੀਆ। ਤੇ ਸਾਹਿਬ ਕਹਿੰਦੇ ਜਲ ਜਲ ਕਰੇ ਪੁਕਾਰ, ਇਸੇ ਤਰ੍ਹਾਂ ਸੜਦੀ ਹੋਈ ਬਾਰ ਬਾਰ ਪੁਕਾਰ ਕਰਦੀ ਹੈ।
ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ।
ਜਦੋਂ ਗੁਰਦੇਵ ਕੋਲੋਂ ਸ਼ੀਤਲਤਾਈ ਮਿਲਦੀ ਹੈ, ਆ ਠੰਡ ਮਿਲਦੀ ਹੈ, ਬਾਣੀ ਠੰਡਕ ਹੈ, ਬਾਣੀ ਨਾਮ ਅੰਮ੍ਰਿਤ ਹੈ। ਤੇ ਸੱਚ ਜਾਣਿਓ ਗੁਰਬਾਣੀ ਕਹਿੰਦੀ ਹੈ ਜੰਗਲ ਨੂੰ ਜਿਹੜੀ ਅੱਗ ਲੱਗਦੀ ਉਹਨੂੰ ਕਹਿੰਦੇ ਨੇ ਦਾਵਾ ਅਗਣ। ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਜੰਗਲ ਦੀ ਅੱਗ ਦਾਵਾ ਅਗਣ ਹੈ, ਪੇਟ ਦੀ ਅੱਗ ਜਠਰ ਅਗਣ ਹੁੰਦੀ ਹੈ ਪੇਟ ਚ, ਜੰਗਲ ਚ ਦਾਵਾ ਅਗਣ ਹੁੰਦੀ ਹੈ, ਮਨ ਚ ਤ੍ਰਿਸ਼ਨਾ ਦੀ ਅਗਣ ਹੈ, ਬਾਣੀ ਚ ਬ੍ਰਹਮ ਅਗਣ ਹੁੰਦੀ ਹੈ। ਜਦੋਂ ਬ੍ਰਹਮ ਅਗਣ ਸਹਿਜੇ ਪ੍ਰਜਾਲੀ ਏਕੈ ਚੋਟ ਸਧਾਇਆ, ਗੁਰਦੇਵ ਕਹਿੰਦੇ ਬਾਣੀ ਦੀ ਨਾਮ ਦੀ ਬ੍ਰਹਮ ਅਗਣ ਜਗੋਂ ਅੰਦਰ ਪ੍ਰਜਲਵਤ ਹੁੰਦੀ ਹੈ ਨਾ, ਗੁਰਦੇਵ ਕਹਿੰਦੇ ਮਨ ਸਾਧਿਆ ਜਾਂਦਾ ਹੈ, ਤ੍ਰਿਸ਼ਨਾ ਅਗਣ ਬੁੱਝ ਜਾਂਦੀ ਹੈ ਨਾਮ ਨਾਲ, ਬਾਣੀ ਨਾਲ ਜੋ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਕੱਲ ਤਾਤੀ ਠੰਡਾ ਹਰ ਨਾ ਹੋ, ਜਾਂ ਆਪਾਂ ਬਚਨ ਪੜ੍ਹਦੇ ਦੁਨੀਆ ਆਤਿਸ਼ ਖੁਨਕ ਨਾਮ ਖੁਦਾਇਆ। ਗੁਰਦੇਵ ਕਹਿੰਦੇ ਦੁਨੀਆ ਅੱਗ ਨਾਲ ਭਰੀ ਹੈ, ਕਿਹੜੀ ਅੱਗ ਹੈ ਤ੍ਰਿਸ਼ਨਾ ਦੀ, ਕਿਹੜੀ ਅੱਗ ਹੈ ਹਿੰਸਾ ਦੀ, ਕਿਹੜੀ ਅੱਗ ਹੈ ਕ੍ਰੋਧ ਦੀ। ਗੁਰਦੇਵ ਨੇ ਵਚਨ ਕੀਤੇ ਨੇ ਤੋ ਸਾਹਿਬ ਜੀ ਕਹਿੰਦੇ ਗੁਰੂ ਕਿਰਪਾ ਕਰਦੇ ਨੇ, ਸਤਿਗੁਰ ਸ਼ੀਤਲ ਗੁਰਦੇਵ ਬਰਫ ਦੇ ਘਰ ਨੇ, ਗੁਰਦਾਤਾ ਗੁਰ ਹਿਵੈ ਘਰ। ਹਿਵੈ ਕਹਿੰਦੇ ਨੇ ਬਰਫ ਦੀ ਗੁਫਾ, ਹਿਵ ਕਹਿੰਦੇ ਨੇ ਹਿਮਾਲਿਆ ਬਰਫ। ਸਾਹਿਬ ਜੀ ਕਹਿੰਦੇ ਗੁਰੂ ਬਰਫ ਦਾ ਘਰ ਹੈ, ਤਾਂ ਹੀ ਆਏ ਹਾਂ ਨਾ ਆਪਾਂ ਗੁਰਦੇਵ ਕੋਲ, ਠੰਡਕ ਮਿਲਦੀ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਤੋ ਸਤਿਗੁਰੂ ਸ਼ੀਤਲਤਾ ਬਖਸ਼ਿਸ਼ ਕਰਦੇ ਨੇ ਤੇ ਸਾਹਿਬ ਕਹਿੰਦੇ ਜਦੋਂ ਗੁਰੂ ਕੋਲੋਂ ਸ਼ੀਤਲਤਾ ਮਿਲਦੀ ਹੈ ਫਿਰ ਜਲੈ ਨਾ ਦੂਜੀ ਵਾਰ, ਫਿਰ ਸੜਦਾ ਨਹੀਂ ਹੈ ਉਹ। ਨਹੀਂ ਤੇ ਸੱਚ ਜਾਣਿਓ ਅੱਗ ਸਾਡਾ ਖਹਿੜਾ ਹੀ ਨਹੀਂ ਛੱਡਦੀ। ਮਾਂ ਦੇ ਉਦਰ ਵਿੱਚ ਵੀ ਅਗਣ ਹੈ, ਜੈਸੀ ਅਗਣ ਉਦਰ ਮੈਂ ਤੈਸੀ ਬਾਹਰ ਮਾਇਆ। ਤੇ ਜਦੋਂ ਸੰਸਾਰ ਤੋਂ ਜਾਂਦੇ ਹਾਂ, ਘਰ ਵਾਲਿਆਂ ਨੇ ਪਹਿਲੋਂ ਲੱਕੜ ਦਾ ਪ੍ਰਬੰਧ ਕੀਤਾ ਹੁੰਦਾ, ਅੱਗ ਨੇ ਖਹਿੜਾ ਛੱਡਿਆ ਹੀ ਨਹੀਂ। ਗੁਰੂ ਕਿਰਪਾ ਕਰਦਾ ਸਾਨੂੰ ਇਸ ਅਗਣ ਤੋਂ ਤਪਸ਼ ਤੋਂ ਬੁਝਾਉਂਦਾ। ਜਦੋਂ ਮਨ ਪੂਰਨ ਹੋ ਜਾਂਦਾ ਨਾ ਨਾਮ ਕਰਕੇ, ਸੱਚ ਜਾਣਿਓ ਉਦੋਂ ਭਟਕਣਾ ਮਿਟ ਜਾਂਦੀ ਹੈ ਤੇ ਗੁਰੂ ਕੋਲੇ ਸਮਰੱਥ ਹੈ। ਤੇ ਮੈਨੂੰ ਇਹ ਵੀ ਕਹਿਣ ਦੇਣਾ ਹੱਥ ਜੋੜ ਕੇ, ਗੁਰੂ ਇੱਛਾਵਾਂ ਪੂਰੀਆਂ ਹੀ ਨਹੀਂ ਕਰਦਾ, ਬਹੁਤ ਵਾਰ ਮਾਰ ਵੀ ਦਿੰਦਾ, ਯਾਦ ਰੱਖਿਓ। ਗੁਰੂ ਕੋਲ ਇੱਛਾਵਾਂ ਸਮਾ ਵੀ ਜਾਂਦੀਆਂ ਨੇ, ਇਹ ਕਲਾ ਹੈ ਗੁਰੂ ਦੀ। ਤੇ ਇਹ ਵੀ ਨਾ ਸਮਝੋ ਵੀ ਸਭ ਕੁਝ ਮਿਲ ਜਾਣਾ, ਗੁਰੂ ਨੇ ਖੋ ਵੀ ਲੈਣਾ ਹੁੰਦਾ ਬਹੁਤ ਵਾਰ। ਭਾਈ ਮਨ ਜੀ ਦਾ ਇਤਿਹਾਸ ਤੁਸੀਂ ਪੜ੍ਹਦੇ ਹੋ, ਬਾਣੀ ਸੁਣਦੇ ਹੋ। ਫਤਿਹ ਚੰਦ ਮੈਣੀ ਪੁੱਤਰ ਦੀ ਇੱਛਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਮਾਂ ਭੁੱਖ ਲੱਗੀ ਹੈ, ਇੱਛਾ ਮੁੱਕ ਗਈ, ਉਹ ਪੂਰੀ ਹੋ ਗਈ ਹੈ। ਤੋ ਸਤਿਗੁਰੂ ਜਦੋਂ ਸ਼ੀਤਲਤਾ ਦੇ ਘਰ ਸ਼ੀਤਲਤਾ ਬਖਸ਼ਿਸ਼ ਕਰਦੇ ਨੇ ਨਾਮ ਬਾਣੀ ਨਾਲ। ਤੋ ਗੁਰਦੇਵ ਜੀ ਕਹਿੰਦੇ ਫਿਰ ਦੁਬਾਰਾ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਨਹੀਂ ਸੜੀ ਦਾ।
ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ, ਨਾਨਕ ਵਿਣ ਨਾਵੈ, ਨਾਮ ਤੋਂ ਬਿਨਾ ਨਿਰਭਉ ਕੋ ਨਹੀਂ। ਖਿਆਲ ਕਰਿਓ, ਭੈ ਪਤਾ ਕਿੱਥੋਂ ਆਉਂਦਾ? ਅਗਿਆਨਤਾ ਚੋਂ। ਆ ਬੰਦਾ ਪਹਿਲੋਂ ਅੱਗ ਤੋਂ ਡਰਦਾ ਹੁੰਦਾ ਸੀ, ਗਿਆਨ ਹੋ ਗਿਆ, ਹੁਣ ਆਪਾਂ ਡਰਦੇ ਅੱਗ ਤੋਂ? ਆ ਬਿਜਲੀ ਕੜਕਦੀ ਹੁੰਦੀ ਸੀ, ਲੋਕ ਡਰਦੇ ਹੁੰਦੇ ਸੀ, ਹੁਣ ਪਤਾ ਲੱਗ ਗਿਆ ਬੱਦਲਾਂ ਬਾਰੇ, ਨਹੀਂ ਡਰਦੇ ਆਪਾਂ। ਪਹਿਲੋਂ ਕੁਦਰਤੀ ਘਟਨਾਵਾਂ ਵਾਪਰਦੀਆਂ ਸੀ। ਚਲੋ ਮੈਂ ਹੋਰ ਉਦਾਹਰਨ ਦਵਾਂ, ਬੱਚਾ ਹੈ ਜਿਵੇਂ, ਆ ਛੋਟਾ ਹੁੰਦਾ ਆਪਾਂ ਕਹਿੰਦੇ ਬਾਊਂ ਆ ਗਿਆ, ਬਿੱਲੀ ਆ ਗਈ। ਜਦੋਂ ਉਹਨੂੰ ਗਿਆਨ ਹੋ ਜਾਂਦਾ, ਡੰਡਾ ਲੈ ਕੇ ਉਸੇ ਬਿੱਲੀ ਨੂੰ ਭਜਾ ਲੈਂਦਾ। ਤੋ ਡਰ ਅਗਿਆਨਤਾ ਚੋਂ ਪੈਦਾ ਹੁੰਦਾ। ਤੇ ਆਪਾਂ ਕਹਾਂਗੇ ਸਾਨੂੰ ਤੇ ਗਿਆਨ ਹੈ, ਭਾਈ ਉਹ ਗਿਆਨ ਨਹੀਂ, ਉਹ ਜਾਣਕਾਰੀ ਹੈ। ਗਿਆਨ ਦੇ ਅਰਥ ਨੇ ਬਾਣੀ ਚ ਅਨੁਭਵ। ਜਿਵੇਂ ਵੇਖੋ, ਕਿਸੇ ਨੇ ਦੀਵੇ ਦੀ ਜਾਣਕਾਰੀ ਲਈ ਹੈ, ਵੱਟੀ ਹੁੰਦੀ ਹੈ, ਤੇਲ ਹੁੰਦਾ ਹੈ, ਪਰ ਇੱਕ ਨੇ ਦੀਵਾ ਜਗਾ ਲਿਆ। ਤੋ ਜਾਣਕਾਰੀ ਹੋਣੀ ਮਾੜੀ ਨਹੀਂ ਹੈ, ਪਰ ਘਰ ਦਾ ਹਨੇਰਾ ਉਦੋਂ ਹੀ ਬੁਝੇਗਾ ਜਦੋਂ ਦੀਵਾ ਬਾਲ ਲਿਆ ਜਾਏਗਾ। ਤੋ ਅਨੁਭਵ ਹੈ ਦੀਵਾ ਬਲ ਜਾਣਾ, ਮੈਂ ਜੋ ਬੇਨਤੀ ਕਰ ਰਿਹਾ ਹਾਂ। ਤੋ ਜਿੰਨਾ ਚਿਰ ਤੱਕ ਅਗਿਆਨਤਾ ਹੈ, ਡਰ ਬਣਿਆ ਰਹੇਗਾ। ਤੇ ਸਾਹਿਬ ਨੇ ਤਾਂ ਹੀ ਕਿਹਾ ਗਿਆਨ ਆ ਗਿਆ, ਡਰ ਨਹੀਂ ਰਿਹਾ। ਤੇ ਡਰ ਪਤਾ ਕੀ ਕਰਦਾ? ਡਰ ਗੁਲਾਮੀ ਪੈਦਾ ਕਰਦਾ। ਡਰ ਹਮੇਸ਼ਾ ਹੀ ਗੁਲਾਮੀ ਪੈਦਾ ਕਰੇਗਾ। ਆ ਤਾਂ ਹੀ ਜਿਨ੍ਹਾਂ ਨੇ ਦੁਨੀਆਂ ਨੂੰ ਗੁਲਾਮ ਬਣਾਉਣਾ ਹੁੰਦਾ ਪਹਿਲੋਂ ਡਰਾਉਂਦੇ ਨੇ। ਹਾਕਮ ਵਰਗ ਵੀ ਡਰਾਉਂਦਾ, ਤੇ ਜਿਨ੍ਹਾਂ ਨੇ ਧਰਮ ਨੂੰ ਆਪਣੇ ਸਵਾਰਥ ਵਾਸਤੇ ਵਰਤਣਾ, ਲੋਕਾਂ ਨੂੰ ਡਰਾਉਣਾ, ਕਿਸੇ ਦਿਨ ਵਾਰ ਦੇ ਨਾਂ ਤੇ, ਵਸਤੂ ਚੱਕਰ ਦੇ ਨਾਂ ਤੇ, ਲਕੀਰਾਂ ਦੇ ਨਾਂ ਤੇ ਪਹਿਲੋਂ ਡਰਾਉਣਗੇ, ਡਰ ਚ ਫਿਰ ਬੰਦਾ ਗੁਲਾਮ ਬਣ ਜਾਂਦਾ ਹੈ, ਤੇ ਗੁਲਾਮ ਕੋਲੋਂ ਜੋ ਮਰਜ਼ੀ ਕਰਵਾ ਲਿਆ ਜਾਏ। ਤੋ ਗੁਰੂ ਗਿਆਨ ਤਾਂ ਹੀ ਸਾਹਿਬ ਜੀ ਕਹਿੰਦੇ, ਜਿੱਥੇ ਗਿਆਨ ਆ ਗਿਆ ਉੱਥੇ ਡਰ ਨਹੀਂ ਰਹਿ ਜਾਂਦਾ। ਗੁਰੂ ਤੇਗ ਬਹਾਦਰ ਜੀ ਦਾ ਵਚਨ ਆਪ ਜੀ ਦੀ ਰਸਨਾ ਤੇ ਰਹਿੰਦਾ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਵਖਾਨ। ਕੌਣ ਹੈ ਗਿਆਨੀ? ਜਿਹਨੂੰ ਗਿਆਨ ਹੋ ਗਿਆ। ਗਿਆਨ ਹੋ ਗਿਆ ਫੇਰ ਕੀ ਹੈ? ਨਾ ਉਹ ਡਰਦਾ, ਨਾ ਉਹ ਡਰਾਉਂਦਾ। ਤੋ ਮੈਂ ਬੇਨਤੀ ਕੀਤੀ, ਡਰ ਓਨਾ ਸਮਾਂ ਹੀ ਹੈ ਜਿੰਨਾ ਸਮਾਂ ਅਗਿਆਨਤਾ ਹੈ। ਜਦੋਂ ਭਗਤਾਂ ਰੱਬ ਦੇ ਪਿਆਰਿਆਂ ਨੂੰ ਆਪਣਾ ਗਿਆਨ ਹੋ ਗਿਆ ਨਾ, ਫਿਰ ਉਹ ਡਰੇ ਨਹੀਂ ਹੈ। ਭਗਤ ਕਬੀਰ ਜੀ ਨਹੀਂ ਡਰੇ, ਸਾਹਿਬਜ਼ਾਦੇ ਨਹੀਂ ਡਰੇ, ਕਿੱਡੀਆਂ ਕੁ ਉਮਰਾਂ ਸੀ, ਡਰ ਹੈ ਸੀ ਉਹਨਾਂ ਲਾਗੇ। ਭਗਤ ਕਬੀਰ ਜੀ ਨਹੀਂ ਡਰੇ, ਬੜਾ ਪਰਵਾਸਾ ਸੀ ਮਾਲਕ ਵਾਹਿਗੁਰੂ ਦਾ। ਤੋ ਗੁਰੂ ਸਾਨੂੰ ਗਿਆਨ ਦਿੰਦਾ, ਗਿਆਨ ਚੋਂ ਨਿਰਭੈਤਾ ਮਿਲੇਗੀ, ਯਾਦ ਰੱਖਿਓ। ਤੇ ਜਿੰਨਾ ਚਿਰ ਤੱਕ ਗਿਆਨ ਨਹੀਂ ਆਇਆ, ਕਹਿਣ ਨਾਲ ਡਰ ਨਹੀਂ ਮੁੱਕਣਾ, ਭਾਵੇਂ ਜਿੰਨਾ ਮਰਜ਼ੀ ਕਹੀ ਜਾਈਏ, ਆਖੀ ਜਾਈਏ। ਤੋ ਗੁਰਦੇਵ ਜੀ ਕਹਿੰਦੇ, ਪਤਤ ਉਦਾਹਰਣ ਭੈ ਹਰਨ, ਹਰ ਅਨਾਥ ਕੋ ਨਾਥ। ਵਾਹਿਗੁਰੂ ਦਾ ਨਾਮ, ਮੇਰੇ ਸਤਿਗੁਰੂ ਦੀ ਬਾਣੀ ਸਾਨੂੰ ਪਵਿੱਤਰ ਵੀ ਕਰਦੀ ਹੈ, ਸਾਡੇ ਭੈ ਵੀ ਹਰ ਲੈਂਦੀ ਹੈ। ਬਾਣੀ ਚੋਂ ਨਾਮ ਮਿਲਦਾ, ਬਾਣੀ ਚੋਂ ਗਿਆਨ ਮਿਲਦਾ। ਮੈਂ ਕਈ ਵਾਰ ਕਹਿੰਦਾ ਹੁੰਦਾ, ਕਈ ਕਹਿ ਦਿੰਦੇ ਨੇ ਨਹੀਂ, ਮੈਂ ਕਹਿੰਦਾ ਹੁੰਦਾ ਅੱਗ ਬਲਦੀ ਹੈ ਨਾ ਜਦੋਂ ਗੁਰਮੁਖ ਪਿਆਰਿਓ, ਅੱਗ ਬਲਦੀ ਹੋਏ ਦੋ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ। ਅੱਗ ਕੋਲੋਂ ਸੇਕ ਵੀ ਮਿਲਦਾ, ਅੱਗ ਕੋਲੋਂ ਪ੍ਰਕਾਸ਼ ਵੀ ਮਿਲਦਾ। ਜਦੋਂ ਬਾਣੀ ਪੜ੍ਹਦੇ ਸੁਣਦੇ ਹਾਂ, ਦੋ ਦਾਤਾਂ ਇਕੱਠੀਆਂ ਹੀ ਵਾਪਰਦੀਆਂ ਨੇ, ਗਿਆਨ ਵੀ ਵਾਪਰਦਾ, ਨਾਮ ਵੀ ਵਾਪਰਦਾ, ਇਹਨੂੰ ਵੱਖਰਾ ਨਾ ਜਾਣਿਆ ਕਰੀਏ। ਤੋ ਗੁਰਦੇਵ ਜੀ ਕਹਿੰਦੇ, ਸਾਹਿਬ ਜੀ ਕਹਿੰਦੇ, ਨਾਮ ਤੋਂ ਬਿਨਾਂ ਗਿਆਨ ਨਹੀਂ ਹੈ, ਗਿਆਨ ਤੋਂ ਬਿਨਾਂ ਨਿਰਭੈਤਾ ਨਹੀਂ ਕਦੇ ਆਉਂਦੀ। ਤੋ ਨਾਨਕ ਵਿਣ ਨਾਮੈ ਨਿਰਭਉ ਕੋ ਨਹੀਂ, ਉਹ ਦੁਨੀਆ ਦੀਆਂ ਜਿੰਨੀਆਂ ਚੀਜ਼ਾਂ ਆ ਜਾਣ ਨਾ ਬੰਦਾ ਉਨਾ ਕਮਜ਼ੋਰ ਹੋ ਜਾਂਦਾ ਹੈ। ਅੱਜ ਅਸੀਂ ਫਿਜ਼ੀਕਲ ਤੌਰ 'ਤੇ ਤਕੜੇ ਹਾਂ, ਕੋਈ ਕਮੀ ਨਹੀਂ ਹੈ, ਮਨ ਨਹੀਂ ਡਰੀ ਜਾਂਦਾ ਨਾ ਸਾਡਾ, ਅਤੇ ਗਿਆਨ ਕਿਹਨੂੰ ਚਾਹੀਦਾ? ਮੈਨੂੰ ਕਹਿਣ ਦੇਣਾ, ਮਨ ਨੂੰ ਚਾਹੀਦਾ ਹੈ ਗਿਆਨ, ਮਨ ਨੂੰ ਚਾਹੀਦਾ ਹੈ ਗਿਆਨ ਕਾ ਵੱਧਾ। ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਅਤੇ ਗੁਰੂ ਕੋਲ ਜਦੋਂ ਵੀ ਲੈਣਾ ਗਿਆਨ ਲੈਣਾ। ਸੰਸਾਰ 'ਚ ਮਨੋਰੰਜਨ ਮਿਲਦਾ, ਦੋ ਚੀਜ਼ਾਂ ਹੁੰਦੀਆਂ ਨੇ, ਖਿਆਲ ਕਰਿਓ। ਮਨੋਰੰਜਨ ਬਾਹਰੋਂ ਮਿਲਦਾ, ਅੱਜ ਬੜਾ ਵਿਕਦਾ ਬਾਜ਼ਾਰ 'ਚ ਮਨੋਰੰਜਨ, ਅਤੇ ਮਨੋਰੰਜਨ ਵਾਲਿਆਂ ਦੀ ਕੀਮਤ ਵੀ ਬੜੀ ਵੱਡੀ, ਠੀਕ ਹੈ ਉਹ ਬਾਜ਼ਾਰ ਦੀਆਂ ਚੀਜ਼ਾਂ ਨੇ, ਗਿਆਨ ਦੀ ਕੋਈ ਕੀਮਤ ਨਹੀਂ। ਇਸ ਵਾਸਤੇ ਮਨੋਰੰਜਨ 'ਚ ਮਨ ਭਟਕਦਾ ਹੈ, ਜਿਵੇਂ ਪਾਣੀ ਨਾਲੀ 'ਚ ਰੋੜਨਾ ਹੋਏ ਕਿੰਨਾ ਕੁੱਖ ਹੈ, ਸੁੱਟ ਰੁੜ ਜਾਏਗਾ। ਤਾਂ ਕਰਕੇ ਮਨ ਸਾਡਾ ਮਨੋਰੰਜਨ ਵੱਲ ਭੱਜਦਾ, ਗਿਆਨ ਵੱਲ ਨਹੀਂ ਆਉਂਦਾ। ਤੁਸੀਂ ਵੇਖਿਓ, ਗਾਣਾ ਹੈ, ਕੋਈ ਸੰਗੀਤ ਹੈ, ਕੋਈ ਫਿਲਮ ਹੈ, ਕੋਈ ਮੈਚ ਹੈ, ਅਖਬਾਰ ਪੜ੍ਹਿਆ, ਕਦੇ ਆਪਾਂ ਕਿਹਾ ਵੀ ਧਿਆਨ ਨਹੀਂ ਲੱਗਾ, ਮਨੋਰੰਜਨ ਮਿਲ ਰਿਹਾ। ਪਰ ਜਦੋਂ ਬਾਣੀ ਦਾ ਮਸਲਾ ਆਉਂਦਾ, ਕਿਉਂਕਿ ਉੱਥੇ ਮਨ ਵੱਜ ਜਾਂਦਾ, ਗਿਆਨ ਕਾ ਵੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਤੋ ਗੁਰੂ ਨਾਮ ਬਖਸ਼ਦਾ ਗਿਆਨ ਬਖਸ਼ਦਾ, ਜਿਹਦੇ ਚੋਂ ਸਾਹਿਬ ਕਹਿੰਦੇ ਨਿਰਭੈਤਾ ਮਿਲਦੀ ਹੈ। ਨਹੀਂ ਤੇ ਜਿੰਨਾ ਚਿਰ ਤੱਕ ਸਾਹਿਬ ਕਹਿੰਦੇ ਨਾਮ ਨਹੀਂ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਵਿਚਾਰ ਦਾ ਅਰਥ ਹੈ ਡੂੰਘੀ ਸਾਂਝ ਪਾਉਣਾ, ਵਿਚਾਰ ਦਾ ਅਰਥ ਹੁੰਦਾ ਹੈ ਗਹਿਰਾਈ ਦੇ ਨਾਲ ਜੁੜਨਾ। ਤੋ ਜਿੰਨਾ ਚਿਰ ਤੱਕ ਗੁਰਦੇਵ ਕਹਿੰਦੇ ਸ਼ਬਦ ਨਾਲ ਡੂੰਘੀ ਵਿਚਾਰ ਨਹੀਂ ਹੈ, ਗਿਆਨ ਨਹੀਂ ਹੈ, ਨਾਮ ਨਹੀਂ, ਤੇ ਉਹਨਾਂ ਚਿਰ ਤੱਕ ਨਿਰਭੈਤਾ ਪ੍ਰਾਪਤ ਨਹੀਂ ਹੁੰਦੀ।
ਮਹੱਲਾ ਤੀਜਾ, ਭੇਖੀ ਅਗਨ ਨ ਬੁਝਾਈ ਚਿੰਤਾ ਹੈ ਮਨ ਮਾਹੇ।
ਭੇਖੀ ਦਾ ਅਰਥ ਹੈ ਭੇਖ ਨਾਲ, ਬਨਾਵਟ ਦੇ ਨਾਲ, ਵਿਖਾਵਾ ਆ ਜਾਏ ਨਾ ਜਿੱਥੇ ਬਨਾਵਟ ਬਣ ਜਾਂਦਾ ਹੈ। ਮੇਰੇ ਗੁਰਦੇਵ ਜੀ ਕਹਿੰਦੇ ਜਿਨ੍ਹਾਂ ਨੇ ਕੱਲਾ ਭੇਖ ਬਣਾ ਲਿਆ, ਸਵਾਹ ਮਾਲੀ, ਕੱਪੜੇ ਛੱਡਤੇ ਵੀ ਇੱਦਾਂ ਅਸੀਂ ਤ੍ਰਿਸ਼ਨਾ ਤੋਂ ਬਚ ਜਾਂਗੇ, ਪਰ ਬਚੇ ਕਿੱਥੇ? ਉਹ ਆਇਆ ਸੀ ਨਾ ਜੋਗੀ ਸਵਾਹ ਮਲ ਕੇ, ਉਹ ਬਾਬਾ ਸੁਥਰੇ ਸ਼ਾਹ ਨੇ ਪੁੱਛਿਆ ਸੀ ਕਾਹਦੀ ਸਵਾਹ ਭਾਈ, ਗਾਂ ਦੀ ਕਿਹੜੀ ਗਾਂ, ਕਾਲੀ ਕੇ ਚਿੱਟੀ। ਉਹਨੂੰ ਗੁੱਸਾ ਆ ਗਿਆ, ਉਹ ਚਿਮਟਾ ਲੈ ਕੇ ਬਾਬਾ ਸੁਥਰੇ ਸ਼ਾਹ ਦੇ ਪਿੱਛੇ ਉਹ ਭੱਜ ਕੇ ਗੁਰੂ ਜੀ ਕੋਲ ਆਇਆ। ਕਹਿਣ ਲੱਗੇ, ਸਤਿਗੁਰੂ ਜੀ ਵੇਖੋ, ਬਾਹਰ ਸਵਾਹ ਮਲੀ ਅੰਦਰ ਭਾਂਬੜ ਬੋਲਦੇ ਹਨ, ਹੁੰਦਾ ਬਹੁਤ ਵਾਰ, ਬਹੁਤ ਵਾਰ ਐਸਾ ਵਾਪਰਦਾ। ਜ਼ੁਬਾਨ ਤੇ ਇਮਾਨ ਨਹੀਂ ਰਲਦੇ ਅੱਜ, ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਇਮਾਨ ਕੁਝ ਹੋਰ ਕਹਿੰਦਾ। ਮਾੜਾ ਨਹੀਂ ਹੈ ਕੋਈ ਵੀ ਧਰਮ ਦਾ ਭੇਖ, ਗੁਰੂ ਨਹੀਂ ਨਿੰਦਦੇ, ਕਿਸੇ ਦੂਜੇ ਦੇ ਦੀਵੇ ਨੂੰ ਬੁਝਾ ਕੇ ਆਪਣਾ ਦੀਵਾ ਨਹੀਂ ਕਦੇ ਵੱਡਾ ਹੁੰਦਾ। ਆਪਾਂ ਕਈ ਵਾਰ ਇਸ ਰੂਪ ਚ ਅਰਥ ਲੈ ਜਾਂਦੇ ਹਾਂ, ਅਸਲ ਗੁਰੂ ਸਮਝਾਉਂਦੇ ਨੇ, ਗਿਆਨ ਦਿੰਦੇ ਨੇ। ਤੋ ਗੁਰਦੇਵ ਜੀ ਕਹਿੰਦੇ ਕੱਲਾ ਭੇਖ ਬਣਾ ਲਿਆ ਵਿਖਾਵੇ ਵਾਸਤੇ, ਤੇ ਸਾਹਿਬ ਜੀ ਕਹਿੰਦੇ ਉਹਦੇ ਨਾਲ ਕੋਈ ਵੀ ਜੀਵਨ ਨਹੀਂ ਬਦਲਿਆ, ਸਗੋਂ ਭੇਖੀਆਂ ਦੇ ਅੰਦਰ ਜ਼ਿਆਦੀ ਤ੍ਰਿਸ਼ਨਾ ਹੁੰਦੀ ਹੈ ਸੰਸਾਰ ਦੀ। ਸ਼ਾਇਦ ਸੰਸਾਰੀ ਨੂੰ ਇੰਨਾ ਸੰਸਾਰ ਚੇਤੇ ਨਹੀਂ ਆਉਂਦਾ, ਜਿੰਨੇ ਪਹਾੜਾਂ 'ਚ ਜੋਗੀ ਬਹਿ ਗਏ ਉਹਨਾਂ ਨੂੰ ਚੇਤੇ ਆਉਂਦਾ। ਉਹ ਜ਼ਿਆਦਾ ਮਨ ਰੁੱਝ ਗਿਆ, ਕਿਉਂਕਿ ਜਿਹੜੀ ਚੀਜ਼ ਨਾਲ ਨਫ਼ਰਤ ਕਰੀਏ ਨਾ ਉਹ ਜ਼ਿਆਦਾ ਚੇਤੇ ਆਉਂਦੀ ਹੈ। ਤੋ ਗੁਰਦੇਵ ਕਹਿੰਦੇ ਭੇਖੀ ਅਗਣ ਨਾ ਬੁੱਝੀ, ਕੱਲੇ ਭੇਖ ਨਾਲ, ਸ਼ਿੰਗਾਰ ਮਾੜਾ ਨਹੀਂ ਹੁੰਦਾ ਜੇ ਉਹਦੇ ਪਿੱਛੇ ਕਿਰਦਾਰ ਹੋਏ। ਤੇ ਮੈਨੂੰ ਕਹਿਣ ਦੇਣਾ, ਭੇਖ ਬਾਹਰੋਂ ਮਿਲਦਾ, ਸ਼ਿੰਗਾਰ ਬਾਹਰੋਂ ਮਿਲਦਾ, ਬਿੰਦੀ ਬਾਹਰੋਂ, ਜਾਂ ਧਰਮ ਦਾ ਵੀ ਸ਼ਿੰਗਾਰ ਮੈਂ ਕਹਿ ਲਾ, ਮਾੜਾ ਨਹੀਂ ਹੈ, ਪਰ ਕਿਰਦਾਰ ਜੀਵਨ ਚੋਂ ਪੈਦਾ ਹੁੰਦਾ। ਸ਼ਿੰਗਾਰ ਉਹਨਾਂ ਦਾ ਮੁਬਾਰਕ ਹੈ ਜਿਹਨਾਂ ਕੋਲ ਕਿਰਦਾਰ ਸੀ, ਮੁਬਾਰਕ ਹੈ, ਉੱਥੇ ਮੱਥਾ ਟੇਕਣ ਵਾਲਾ ਹੈ। ਉੱਥੇ ਜਿਨਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੇ ਪਾਸ, ਗੁਰਦੇਵ ਜੀ ਕਹਿੰਦੇ ਉੱਥੇ ਸਤਿਕਾਰਯੋਗ, ਤੂੜ ਤਿਨਾ ਕੀ ਜੇ ਮਿਲਿਆ ਜੀ ਕਹੁ ਨਾਨਕ ਕੀ ਅਰਦਾਸ, ਉੱਥੇ ਸਤਿਕਾਰਯੋਗ ਨੇ। ਪਰ ਕੱਲਾ ਭੇਖ ਹੈ ਗੁਰਦੇਵ ਕਹਿੰਦੇ ਬਾਹਰ, ਤਿਆਗ ਦਾ, ਉਦਾਸੀ ਦਾ, ਪਰ ਅੰਦਰ ਬਹੁਤ ਤ੍ਰਿਸ਼ਨਾ ਹੈ। तो चिंता है मन माहे, मन च बहुत चिंता है, चिंता ताई वापरी है ना, जदों रब मैं प्रधान हो जाती है, जिन्हू रब ते विश्वास है ना, चिंता नहीं है, ते मैनू कहन देना क्यों चिंता वापरी अज, जिन्ना भविख बारे ज्यादा सोचांगे उन्ने चिंतित होवांगे, अज क्यों चिंतित आपां, कृपा है गुरु की सब साडे ते, बख्शिश है गुरु रामदास साहब जी की, पर चिंता क्यों है, क्योंकि भविख बारे ज्यादा सोचण लग पए हां, उते रब दे हथ है, गुरदेव कहंदे उते करता करे सो होए, मेरे हर जीओ सब को तेरे बस, असां जोर ना ही जेख च कर हम साकें, ज्यों पावै तिवें बख्श, ते जदों वाक्य ही कबूल कर लेगा ना मन, गुरदेव कहंदे उत्थे चिंता नहीं, बाहरों भेख है, वाहगुरु दा चिंतन नहीं, कल्ले भेख नाल गुरदेव कहंदे तृष्णा चिंता नहीं मिटदी,
वरमी मारी साप ना मराय, त्यों निगुरे कर्म कमाहे,
वर्मी दा अर्थ है खुड, हुण कोई खुड नूं कुट्टी जाए सप थोड़ा मरेगा, कोई तन नूं दुख दिंदा रहे, कपड़े छड दे, पदार्थ छड दे, बाहरों बाहरों मन नूं थोड़ा कोई फर्क पैणा है, तो गुरदेव जी कहंदे इसे तरह कदे सप नहीं मरदा खुड नूं कुट्टिआं, बाहर दे मन हट दे कर्म करिया, विखावे दे कर्म करिया, मन नूं कोई फर्क नहीं पैंदा, तां करके सच जाणिओ जेड़ा बीज फल तक नए ना जाए, आपां कहने मेहनत बेकार चली गई, बीज जांदा फल तक, नदी जांदी है समुंदर तक, कर्म जाना चाहिदा ज्ञान तक, जेड़ा कर्म ज्ञान तक ही नहीं गया, जेड़ा भेख धर्म तक ही नहीं गया, वो फिर गुरु नहीं उन्हों प्रवान कर दे, फिर साहब कहंदे बाहर तो भाई कर लो जो मर्जी, बड़िया ने जतन कीते, ग्रे तज बन खंड जाइए, चुन खाइए कंदा, अजों विकार ना छोड़े पापी मन मंदा, मन ने ते फिर विकार नहीं छड़े, साहब जी कहंदे, तो इस वास्ते सतगुर कहंदे क्यों, क्योंकि गुरु तो बिना आपां बहुत बार अपने तौर ते जिन्ना मर्जी कर लईए, पर जिन्ना चिर तक गुरु दी रहबरी नहीं है, क्योंकि धर्म दे जगत च प्रयास माड़ा नहीं है, पर प्राप्ति प्रसाद नाल हुंदी है, प्रसाद वापरदा उदों है जदों आपां प्रयास दी पकड़ छड़ दिंदे हां, बहुत बार अपा ना प्रयास दी पकड़ नहीं छड़ दे, मैं दान कीता, मैं पुन कीता, मैं पाठ कीता, मैं कथा कीती, जदों प्रयास दी पकड़ छुट जाए प्रसाद अपने आप वरत जांदा, तो गुरु नानक दे घर गुरु रामदास साहब दे दर घर मुबारक है, प्रयास करना है, पर दात प्रसाद नाल वापरदी है, ते जेड़ा प्रसाद दा अधिकारी नहीं बनिया, तो साहब कहंदे निगुरे दा जेदे कुल गुरु दी जुगत नहीं, गुरु दी दीखिया सीखिया नहीं, सफलता नहीं मिलनी, स्याणे कहंदे ने कोई भी काम है ना दो टंग चाहिदे ने, ताकत चाहिदे, तरीका चाहिदे, याद रखियो किसे बंदे कुल ताकत है धन दी शरीर दी तरीका नहीं है की करेगा, किसे कुल कल्ला तरीका है बस ताकत है ही नहीं, दो चीजां जुड़नियां चाहिदियां ने, ते मैं बेनती करा ताकत रब ने दिती, शरीर ताकत है, धन ताकत है, तरीका गुरु बख्शद है, जदों रब दी दिती ताकत गुरु दे तरीके नाल वरतदे हां, याद रखियो उहदे चों मुक्ति मिल जांदी, ताई साहब कहंदे जिसका तन मन धन सब तिसका सोई सुगढ़ सुजानी, जिन्नी ताकत रब दी है ते तरीका आ वेखो अग ताकत ही है ना, आ तरीके नाल चलदी है गड्डियां चलदियां साडियां मोटरां चलदियां ने, ताकत तरीके नाल जदों वरती जाए आबाद करदी है, ताकत दे पिछे तरीका ना होए बर्बाद भी कर देंदी है, तो गुरु तरीका बख्शदा है, गुरु जुगत बख्शदा है, गुर किरपा जे नर को कीनी, ते ए जुगत पछानी नानक लीन भयो गोबिंद सिंह ज्यो पानी संग पानी जे साहब कहंदे निगुरे आ गुरु दे ज्ञान तो बाणी तो बाणे तो सखणे आ बारों भावे जिन्ने मर्जी सदाचार बनते रहिए भय नहीं पैदा होना अदब नहीं पैदा होना करम अजाई चले जांदे ने
सतगुर दाता सेविया शब्द वसै मन आए
सतगुर दाता है ते दाता की है दयालु बड़ा दाता होछा नहीं चाहिदा होछा शाह न की चाहिए फिर पछोताई है सतगुर दाता दयाल है जिसनों दया सदा होए गुरु बहुत वड्डा दाता है पर तिल मात्र भी तमा नहीं है गुरु कोल ए वड्याई है गुरु दी ते अपना जुगती सिखनी चाहिदी है कोई भी सिख दे कोल कर्म होए दावा ना होए अपना दावा कर बैठते हैं माड़ा नहीं है कोई भी कर्म कोई गुरु जिथे कृपा करता है पर जदों दावा करते ने गुरु कोल दावा थोड़ा है रब कोल भी दावा नहीं है अकृत घणा नूं वाहिगुरु पाल संभाल लैंदा कदे जणाया उन्हें किसे महापुरख नूं किसे ने पुछया भी जदों रब नाराज हुंदा ख्याल करियो आखो सतनाम श्री फिर आखो एक बार सतनाम श्री एक महापुरख कोलों पुछया भी रब नाराज हुंदा ते महापुरख मुस्कुरा के कहन लगे नहीं कहंदा नहीं फिर भी हुंदा ते रब की करदा वो कहन लगा जे रब नाराज होए किसे दी रोटी नहीं खोंदा किसे दा परिवार नहीं खोंदा किसे दी जान नहीं खोंदा ते कहन लगा किद्दां पता लगे रब नाराज होया कहन लगा जदों रब नाराज हुंदा है किसे दे कोलों अपनी याद खो लैंदा है जे समझ लै तेरे कोल रब दी याद नहीं जप नहीं है बाणी नहीं है समझ लै रब दी नाराजगी है गुरुदेव जी कहन लगे दाता बड़ा वड्डा दयालु सतगुर दाता है सरबंस दानी है गुरु आ सब कुछ दे के फिर कोई दावा नहीं मित्र प्यारे नू हाल मुरीदां दा कहना वेखो हाल कैसा ख्याल गुरु नू रब दा रहा है दाता है गुरु तो साहब कहंदे सतगुर नू सेव के शब्द वसै मन आए जदों गुरु दा शब्द बाणी नाम मन च वसदा है
मन तन शीतल शांत होए तृष्णा अगन बुझाए
मन तन शीतल ने तन भी मन दा प्रभाव तन ते है तन दा प्रभाव मन ते है ये दोनों चीजां जुड़ियां ने जिवें तुसी भांडे च पानी पा दो किसे च भांडे दा प्रभाव पानी ते है भांडे च पई चीज ते है ते भांडे च पई चीज दा प्रभाव भांडे ते हुंदा है जुड़े ने तन मन दोनां दा व्यासी सिख नूं बनना है तो गुरु दोनां ते कृपा करदा है तन भी शीतल मन भी शीतल तृष्णा अगन गुरु बुझा दिंदा है
सुखां सिर सदा सुख होए जा विचों आप गवाए
जदों आपा मिट गया जिथे आप है उथे पाप है आप दा अर्थ है आपा मैं जेड़ा आपा मेरी मैं चो बने एक हुंदी है अनात्म दी मैं एक हुंदी है आत्म दी मैं अनात्म दा अर्थ है जेड़ी चीज ने नहीं रहना जे मैं उदे नाल जुड़ी है ना वो दुखदाई होएगी जेड़ी आत्म दी मैं सत स्वरूप दी सुखदाई होएगी साडे कोल आपा बहुत वार अनात्म दा हुंदा है ते जिन्हां चीजां नाल मैं जुड़ी है ते मैनूं कहण देना कोई भी चीज बाहर दी शरीर तो अगे नहीं जा सकती भावे जो मर्जी कहो आ मेरी आ मेरी आ मेरी किन्ना भी सोहना कपड़ा होए शरीर तो अगे नहीं जांदा किन्ना भी चंगा भोजन होए पेट तो अगे नहीं जांदा अगे जांदा शब्द बाणी नाम गुरदेव जी कहंदे ने तो सब तो वड्डा सुख है विचों आप गवाए जदों अंदर मैं मिट जाए फिर ओही हो मैं करके द्वैत बनी है ते ओही हो है ना वेखो आपां कहांगे एक अंदर है एक बाहर आपां कहांगे हुण पर असल ये अंदर बाहर कुछ भी नहीं है ये दीवारां करके बने हैं मान लो किसी कमरे च तुसी बैठे हो मैं अंदर बैठा है वो बाहर बैठा है ख्याल करे हो असलो अंदर बाहर नहीं है ਦੀਵਾਰਾਂ ਕਰਕੇ ਅੰਦਰ ਬਾਹਰ, ਜਦੋਂ ਦੀਵਾਰਾਂ ਹਟਾ ਦਈਏ, ਮੰਨ ਲਓ ਬੈਠੇ ਉੱਥੇ ਵੀ ਹੋਈਏ, ਫਿਰ ਥੋੜਾ ਕਹਾਂਗੇ ਵੀ ਪਿਵੇਂ ਅੰਦਰ ਹੈ ਉਹ ਬਾਹਰ ਹੈ। ਉਹ ਅੰਦਰ ਬਾਹਰ ਦੀਵਾਰਾਂ ਕਰਕੇ ਬਣਿਆ। ਤਾਂ ਇਸੇ ਤਰ੍ਹਾਂ ਦਵੈਤ ਕਰਕੇ ਦੋ ਮੈਂ ਬਣੀ ਹੈ। ਜਦੋਂ ਇਹ ਗੁਰੂ ਮਿਟਾ ਦਿੰਦਾ ਤਾਂ ਸਾਹਿਬ ਕਹਿੰਦੇ ਸਦਾ ਸੁੱਖ ਵਾਪਰ ਜਾਂਦਾ ਹੈ।
ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵ ਲਾਏ।
ਗੁਰੂ ਦੀ ਸ਼ਰਨ ਚ ਪੈ ਕੇ, ਉਦਾਸੀ ਦਾ ਅਰਥ ਹੈ ਮਨ ਨਿਰਲੇਪ ਹੋ ਜਾਣਾ। ਇਹ ਦਾ ਅਰਥ ਹੈ ਨਹੀਂ ਚੀਜ਼ਾਂ ਛੱਡ ਦੇਣਾ, ਇਹ ਕਤਈ ਨਹੀਂ ਹੈ ਗੁਰੂ ਨਾਨਕ ਦਾ ਸਿਧਾਂਤ, ਨਾ ਛੱਡੀਆਂ ਜਾ ਸਕਦੀਆਂ ਨੇ। ਹਾਂ, ਗੁਰੂ ਕੋਲੋਂ ਪਹਿਲੋਂ ਵਿਵੇਕ ਮਿਲਦਾ ਹੈ, ਖਿਆਲ ਕਰਿਓ। ਆਪਾਂ ਵਿਵੇਕ ਲੈ ਰਹੇ ਹਾਂ ਗੁਰੂ ਕੋਲੋਂ, ਅਰਦਾਸ ਮੰਗ ਕਰਦੇ ਹਾਂ ਵਿਵੇਕ ਦਾਨ। ਵਿਵੇਕ ਵਿੱਚੋਂ ਵੈਰਾਗ ਪੈਦਾ ਹੁੰਦਾ ਹੈ, ਵੈਰਾਗ ਦੇ ਵਿੱਚੋਂ ਨਿਰਲੇਪਤਾ ਆਉਂਦੀ ਹੈ, ਜਿਹਨੂੰ ਸਾਹਿਬ ਜੀ ਉਦਾਸੀ ਕਹਿੰਦੇ ਨੇ। ਤੇ ਕੋਈ ਲੱਖ ਯਤਨ ਕਰੇ, ਸੰਸਾਰ ਛੱਡ ਕੇ ਸੰਸਾਰ ਨਹੀਂ ਛੱਡਿਆ ਜਾਂਦਾ। ਹਾਂ, ਮਾਲਕ ਦਾ ਮਿਲ ਜਾਣਾ ਹੀ ਸੰਸਾਰ ਦਾ ਛੁੱਟ ਜਾਣਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਜੇ ਕਵਾਂਗੇ ਸੰਸਾਰ ਛੱਡ ਕੇ ਸੰਸਾਰ ਛੱਡਾਂਗੇ, ਨਹੀਂ ਛੱਡਿਆ ਜਾਣਾ। ਗੁਰਦੇਵ ਕਹਿੰਦੇ ਆਪਾ ਮਿਟ ਗਿਆ, ਵਾਹਿਗੁਰੂ ਦੇ ਮਿਲਣ ਦੇ ਨਾਲ ਸੰਸਾਰ ਰਹਿੰਦਾ ਹੀ ਨਹੀਂ ਹੈ। ਭਾਈ ਘਨੱਈਏ ਵਾਸਤੇ ਕੋਈ ਦੂਜਾ ਰਿਹਾ ਹੀ ਨਹੀਂ ਹੈ, ਕਿੱਥੇ ਚੋਆਂ ਪਾਣੀ ਦੀ ਧਾਰ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਤੇਰਾ ਕਹਿਆ ਸਤਿਗੁਰ ਤੈਨੂੰ ਕੀ ਆਖਾਂ, ਤੂੰ ਦੂਈ ਦਾ ਪਾਠ ਪੜਾਇਆ ਹੀ ਨਹੀਂ। ਤੋ ਗੁਰੂ ਮਾਲਕ ਦਾ ਮਿਲ ਜਾਣਾ, ਸੰਸਾਰ ਦਾ ਛੁੱਟ ਜਾਣਾ, ਇਹ ਸੱਚੀ ਉਦਾਸੀ ਹੈ। ਸਾਹਿਬ ਕਹਿੰਦੇ ਸੱਚ ਰਹਿ ਲਿਵ ਲਾਏ, ਜੋ ਸੱਚ ਵਿੱਚ ਸਦਾ ਲਿਵ ਲਾ ਕੇ ਰੱਖਦਾ ਹੈ।
ਚਿੰਤਾ ਮੂਲ ਨਾ ਹੋਵਾਈ, ਹਰ ਨਾਮ ਰੱਜਾ ਆਗਾਏ।
ਉੱਥੇ ਚਿੰਤਾ ਨਹੀਂ ਆਉਂਦੀ, ਇਹ ਸਾਰੇ ਨਹੀਂ ਦਾਵਾ ਕਰ ਸਕਦੇ, ਤੁਸੀਂ ਬਖਸ਼ੇ ਕਰ ਸਕਦੇ ਹੋ। ਪਰ ਬਹੁਤ ਵੱਡੀ ਬਾਤ ਹੈ ਜਦੋਂ ਗੁਰੂ ਕਿਰਪਾ ਕਰਦਾ ਤਾਂ ਚਿੰਤਾ ਮਿਟ ਗਈ। ਗੁਰਦੇਵ ਜੀ ਬਚਨ ਕਰਦੇ ਨੇ, ਜਿੱਥੇ ਨਾਮ ਰੱਜਾ ਆਗਾਏ, ਰੱਜ ਜਾਣਾ ਕਿਹੜਾ ਰੱਜ ਹੈ, ਇਹ ਮਨ ਦਾ ਰੱਜ ਹੈ, ਆਤਮ ਦੀ ਤ੍ਰਿਪਤੀ ਹੈ, ਉੱਥੇ ਫਿਰ ਚਿੰਤਾ ਕਦੇ ਨਹੀਂ ਵਿਆਪਦੀ।
ਨਾਨਕ ਨਾਮ ਬਿਨਾ ਨਹਿ ਛੂਟੀ ਹੈ, ਹਉਮੈ ਪਚਹਿ ਪਚਾਏ।
ਗੁਰਦੇਵ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾਮ ਬਿਨਾ ਛੁਟਕਾਰਾ ਨਹੀਂ ਹੈ, ਨਹੀਂ ਤੇ ਮਨੁੱਖ ਹਉਮੈ ਚ ਹੀ ਖਚਤ ਹੋ ਜਾਂਦਾ ਹੈ। ਸਾਡੀ ਵਿੱਥ ਦਾ ਕਾਰਨ ਹਉਮੈ ਹੀ ਹੈ, ਸਾਡੇ ਦੁੱਖਾਂ ਦਾ ਕਾਰਨ ਹੀ ਮੈਂ। ਪਤਾ ਕਿਉਂ ਦੁਖੀ ਆਪਾਂ ਅੱਜ ਕੱਲ੍ਹ? ਆਪਣੀ ਮਰਜ਼ੀ ਚਾਹੁੰਦੇ, ਹਉਮੈ ਵਾਲਾ ਆਪਣੀ ਮਰਜ਼ੀ ਚਾਹੁੰਦਾ ਹਰੇਕ ਥਾਂ ਤੇ। ਆਪਾਂ ਦੁਖੀ ਤਾਂ ਹੀ ਆ, ਪਰਿਵਾਰ ਮੇਰੀ ਮਰਜ਼ੀ, ਗੁਆਂਢੀ ਮੇਰੀ ਮਰਜ਼ੀ, ਆਪਾਂ ਤੇ ਕਹਿੰਦੇ ਪੰਥ ਵੀ ਮੇਰੀ ਮਰਜ਼ੀ ਨਾਲ ਚੱਲੇ, ਮੁਸ਼ਕਲ ਤਾਂ ਆਉਂਦੀ ਹੈ। ਤਾਂ ਹੀ ਹਉਮੈ ਇਕੱਠਾ ਨਹੀਂ ਹੋਣ ਦਿੰਦਾ ਸਾਨੂੰ, ਹੰਕਾਰ ਵਖਰੇਵਾਂ ਪੈਦਾ ਕਰਦਾ ਤੇ ਸਿੱਖਾਂ ਚ ਨਹੀਂ ਚਾਹੀਦਾ। ਗੁਰੂ ਦੇ ਪੰਥ ਠੀਕ ਹੈ, ਮਾੜੀਆਂ ਨਹੀਂ ਸੰਪਰਦਾਵਾਂ, ਸਭ ਚੰਗੇ ਆ ਆਪਾਂ, ਮੂਲ ਸਾਡਾ ਗੁਰੂ ਹੈ ਤੇ ਗੁਰੂ ਨਾਲ ਜੁੜਿਆ ਉਦੋਂ ਜਾਂਦਾ ਜਦੋਂ ਮੈਂ ਮਿਟਦੀ, ਫਿਰ ਆਪਾਂ ਇੱਕ ਹੋ ਜਾਂਦੇ ਹਾਂ, ਫਿਰ ਕੋਈ ਵੈਰ ਵਿਰੋਧ ਉਭਦਾ ਨਹੀਂ। ਤੋ ਗੁਰਦੇਵ ਜੀ ਕਹਿੰਦੇ ਇਸ ਮੈਂ ਕਰਕੇ ਦੁੱਖ ਨੇ, ਚਿੰਤਾ ਦੁੱਖ ਬਣੇ ਹੀ ਤਾਂ ਹੈ, ਅਸੀਂ ਦੁਖੀ ਤਾਂ ਹੀ ਹੈ, ਮਰਜ਼ੀ ਚਲਾਉਂਦੇ ਹਾਂ। ਤੇ ਮਰਜ਼ੀ ਦਾ ਮਿਟ ਜਾਣਾ, ਹਉਮੈ ਦਾ ਹਟ ਜਾਣਾ, ਤੋ ਸਾਹਿਬ ਜੀ ਕਹਿੰਦੇ ਤਾਂ ਹੀ ਸੁੱਖ ਹੈ, ਨਹੀਂ ਤੇ ਦੁੱਖ ਪਾਉਂਦੇ ਰਹਿੰਦੇ ਨੇ।
ਪੌੜੀ ਜਿਨ ਹਰ ਹਰ ਨਾਮ ਧਿਆਇਆ, ਤਿਨੀ ਪਾਇਆੜੇ ਸਰਬ ਸੁਖਾ।
ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਨ੍ਹਾਂ ਨੇ ਹਰ ਹਰ ਧਿਆਇਆ, ਸੁੱਖ ਮਾੜੇ ਨਹੀਂ ਹੈ, ਸਾਰੀ ਜ਼ਿੰਦਗੀ ਦੁੱਖਾਂ ਚ ਥੋੜਾ ਰਹਿਣੀ ਹੈ, ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ।
ਸਭ ਜਨਮ ਤਿੰਨਾਂ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ।
ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹਨਾਂ ਦਾ ਸਾਰਾ ਜਨਮ ਸਫਲ ਹੈ, ਬਹੁਤ ਵੱਡੀ ਬਾਤ ਹੈ। ਸਫਰ ਮੁੱਕ ਜਾਣਾ ਵੱਡੀ ਬਾਤ ਨਹੀਂ ਹੈ, ਗੁਜ਼ਾਰ ਲੈਣਾ ਵੱਡੀ ਬਾਤ ਨਹੀਂ ਹੈ। ਸਫਲ ਉਹ ਕਰਦੇ ਨੇ ਜਿਹੜੇ ਜੀਵਨ ਸਵਾਰਦੇ ਨੇ, ਸਵਾਰਨ ਵਾਲਿਆਂ ਦਾ ਜੀਵਨ ਸਫਲ ਹੈ, ਨਹੀਂ ਤੇ ਗੁਜ਼ਾਰਨ ਵਾਲੇ ਤੇ ਬੜੇ ਆਏ ਬੜੇ ਗਏ। ਤੋ ਗੁਰਦੇਵ ਜੀ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ। ਗੁਰਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਦੀ ਹੈ, ਸੰਸਾਰ ਦੀਆਂ ਭੁੱਖਾਂ ਦੁੱਖ ਪੈਦਾ ਕਰਦੀਆਂ ਨੇ, ਕੋਈ ਵੀ ਭੁੱਖ ਹੋਏ ਨਾ ਦੁੱਖ ਪੈਦਾ ਕਰੇਗੀ, ਨਾਮ ਦੀ ਬਾਣੀ ਦੀ ਭੁੱਖ ਸੁੱਖ ਪੈਦਾ ਕਰਦੀ, ਉਤ ਭੁੱਖੇ ਖਾਏ ਚਲੀਆਂ ਦੁੱਖ। ਗੁਰਦੇਵ ਕਹਿੰਦੇ ਆ, ਨਾਮ ਬਾਣੀ ਦੀ ਭੁੱਖ ਲੱਗ ਗਈ, ਦੁੱਖ ਚਲੇ ਜਾਣੇ ਨੇ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਤੇ ਅਗਨ ਉੱਠੀ ਅਧਕਾਏ। ਉੱਥੇ ਫਿਰ ਸਾਹਿਬ ਜੀ ਕਹਿੰਦੇ, ਕੋਈ ਦੁੱਖ ਭੁੱਖ ਨਹੀਂ ਵਿਆਪਦੀ।
ਜਿਨੀ ਗੁਰ ਕੈ ਬਚਨ ਆਰਾਧਿਆ, ਤਿੰਨ ਵਿਸਰ ਗਏ ਸਭ ਦੁੱਖ।
ਜਿਨ੍ਹਾਂ ਨੇ ਗੁਰੂ ਦਾ ਬਚਨ ਆਰਾਧਿਆ, ਆਰਾਧਨਾ ਹੁੰਦਾ ਹੈ ਗਹਿਰਾ ਚਲੇ ਜਾਣਾ, ਧਿਆਨ ਤੱਕ ਚਲੇ ਜਾਣਾ। ਸਾਧਨਾ ਮੁਬਾਰਕ ਹੈ ਜਿਨ੍ਹਾਂ ਕੋਲ ਆਰਾਧਨਾ ਹੈ। ਤੋ ਸਾਹਿਬ ਜੀ ਕਹਿੰਦੇ, ਉਹਨਾਂ ਦੇ ਸਾਰੇ ਦੁੱਖ ਚਲੇ ਗਏ। ਚਾਰ ਵੱਡੇ ਦੁੱਖ ਨੇ ਸਾਡੇ, ਜਨਮ, ਰੋਗ, ਬੁਢੇਪਾ, ਮਰਨ, ਉਹ ਮਿਟ ਜਾਂਦੇ ਨੇ।
ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ।
ਉਹ ਸੰਤ ਗੁਰਸਿੱਖ ਭਲੇ ਨੇ ਗੁਰਦੇਵ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਬਿੰਦ ਮਾਤਰ ਥੋੜੀ ਜੀਵੀ ਪਰਾਈ ਚਿੰਤਾ ਨਹੀਂ ਰਹੀ। ਚਿੰਤਾ ਵਾਪਰਦੀ ਹੀ ਪਰਾਏ ਚੋਂ ਹੈ, ਓਪਰੇ ਚੋਂ ਹੈ। ਚਿੰਤਾ ਵਾਪਰਦੀ ਉਦੋਂ ਜਦੋਂ ਆਪਾਂ ਆਉਣ ਬਾਰੇ ਬਾਰੇ ਸੋਚਦੇ ਹਾਂ, ਪਛਤਾਵਾ ਵਾਪਰਦਾ ਉਦੋਂ ਜਦੋਂ ਬੀਤੇ ਬਾਰੇ ਸੋਚਦੇ। ਉੱਥੇ ਬਿੰਦ ਮਾਤਰ ਵੀ ਚਿੰਤਾ ਨਹੀਂ ਰਹਿੰਦੀ।
ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ।
ਗੁਰਦੇਵ ਕਹਿੰਦੇ ਅਖੀਰ ਤੇ, ਉਹ ਧੰਨ ਨੇ, ਗੁਰੂ ਧੰਨ ਹੈ, ਸੱਚ ਜਾਣਿਓ। ਆਪਣਾ ਮਾਣ ਨਾ ਕਰਿਓ, ਗੁਰੂ ਦਾ ਮਾਣ ਚਾਹੀਦਾ, ਸੱਚ ਜਾਣਿਓ। ਸਿੱਖ ਅੰਦਰ ਚਾਹੀਦਾ, ਭਾਵੇਂ ਕੋਈ ਪੰਥ ਹੈ ਸੰਪਰਦਾ, ਮਾਣ ਗੁਰੂ ਦਾ ਰੱਖੀਏ, ਗੁਰੂ ਦਾ ਮਾਣ ਸਿੱਖ ਦਾ ਵੀ ਬਣੇਗਾ। ਆਪਾਂ ਜੁੜੀਏ ਗੁਰੂ, ਲਹਿਰ ਲਹਿਰ ਤੋਂ ਵੱਖਰੀ ਹੋ ਸਕਦੀ ਹੈ ਸਮੁੰਦਰ ਤੋਂ ਨਹੀਂ, ਗਹਿਣਾ ਗਹਿਣੇ ਤੋਂ ਵੱਖਰਾ ਹੋ ਸਕਦਾ, ਵੱਡੀ ਗੱਲ ਨਹੀਂ ਹੈ, ਸੋਨੇ ਤੋਂ ਨਹੀਂ। ਮੈਨੂੰ ਕਹਿਣ ਦੇਣਾ ਸਾਡੇ ਵੱਖਰੇਵੇਂ ਬਾਹਰੋਂ ਹੋ ਸਕਦੇ ਨੇ, ਕੋਈ ਗੱਲ ਨਹੀਂ ਹੈ, ਪਰ ਆਪਾਂ ਗੁਰੂ ਤੋਂ ਵੱਖਰੇ ਨਹੀਂ ਹਾਂ। ਸੋ ਬਹੁਤ ਜ਼ਰੂਰੀ ਸਾਡਾ ਗੁਰੂ ਧੰਨਤਾ ਯੋਗ ਹੈ। ਆਪਾਂ ਵੱਖਰੇਵੇਂ ਠੀਕ ਹੈ ਬਾਹਰੋਂ, ਪਰ ਗੁਰੂ ਤੋਂ ਵੱਖਰੇ ਨਾ ਹੋਈਏ, ਪੰਥ ਤੋਂ ਵੱਖਰੇ ਨਾ ਹੋਈਏ। ਗੁਰੂ ਦਰ ਤੋਂ, ਗੁਰੂ ਰਾਮਦਾਸ ਸਾਹਿਬ ਸਾਡਾ ਕੇਂਦਰੀ ਧੁਰਾ ਹੈ, ਸਾਡੀਆਂ ਸੰਸਥਾਵਾਂ ਨੇ, ਠੀਕ ਹੈ, ਪਰ ਆਪਾਂ ਗੁਰੂ ਤੋਂ ਵੱਖਰੇ ਨਹੀਂ। ਭਾਈ ਹਾਂ ਭਾਈ, ਅਦਬ ਕਰੀਏ, ਸਤਿਕਾਰ ਕਰੀਏ ਇੱਕ ਦੂਜੇ ਦਾ, ਜਿੰਨਾ ਗੁਰੂ ਓਨੀ ਮਹਾਨ ਬਖਸ਼ਿਸ਼ ਕਰਦਾ ਹੈ। ਤੋ ਧੰਨਤਾ ਯੋਗ ਸਤਿਗੁਰ ਹੈ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਹੈ, ਆਪ ਜੀ ਦੇ ਜੋੜੇ ਝਾੜਨ ਦਾ ਸੁਭਾਗ ਮਿਲਿਆ ਹੈ। ਮੇਰੇ ਸਤਿਗੁਰ ਕਿਰਪਾ ਕਰਨ, ਸਾਰੇ ਸਿੰਘ ਸਾਹਿਬਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੂਹ ਸੇਵਾਦਾਰ, ਰੱਬ ਵਰਗੀ ਆਪ ਸੰਗਤ ਅਸੀਸ ਬਖਸ਼ਿਓ। ਜੋ ਪੜ੍ਹਿਆ ਸੁਣਿਆ ਲੇਖੇ ਲੱਗ ਜਾਏ, ਪੰਥ ਨੂੰ ਗੁਰੂ ਚੜ੍ਹਦੀ ਕਲਾ ਬਖਸ਼ੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ, ਜੋ ਸੰਮਤ ਨਾਨਕ ਸ਼ਾਹੀ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ, 13 ਤਰੀਕ ਰਾਤ ਦੇ ਵਿਸ਼ੇਸ਼ ਦੀਵਾਨ ਨੇ 1 ਵਜੇ ਤੱਕ। ਤੋ ਆਪ ਜੀ ਨੇ ਜ਼ਰੂਰ ਇਸੇ ਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਹਾਜ਼ਰੀਆਂ ਭਰਿਓ ਜੀ। ਅਗਲੇ ਦਿਨ ਫਿਰ ਇੱਕ ਚੇਤ ਨੂੰ ਵੀ ਦੀਵਾਨ ਸੱਜਣੇ ਨੇ, ਲਾਹਾ ਲਿਓ, ਭੁੱਲਾਂ ਦੀ ਖਿਮਾ। ਭਾਈ ਸਾਹਿਬ ਜੀ ਆਖਰੀ ਪੰਕਤੀਆਂ ਪੜਨ, ਫਿਰ ਫਤਿਹ ਦੀ ਸਾਂਝ ਪਾਈਏ ਜੀ।
ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ। ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।